रोजा तरै निवास गुजारै कलमा पिस्त न होई।
रहाओ विश्राम दे के पग जी कहंदे ने काजी साहब तू रोजा भी रखदा है नवाज भी नवाजा भी पढ़दा है नवाज भी गुजारदा है कलमा पिस्त न होई ते कलमा भी पढ़दा है पर याद रख रोजा रख के मुसलमानी तरीके नाल वर्त रखना उन रोजा कहंदे ने। रोजा भी तू रखदा है पंज नवाजा भी गुजारदा है कलमा भी पढ़दा है पर एदे नाल ते बहिश्त नहीं मिल जांदा।
सतर काबा घट ही पीतर जे कर जाने कोई।
जिस काबे दी यात्रा काबे दे हज नूं तुसीं एक मुसलमान दे लई पवित्र आखदे हो सतर काबा घट ही पीतर क्योंकि काबे नूं तुसां रब दा घर मन्निया पी काबा रब दा घर है पर भगत जी कहिंदे ने सतर काबा घट ही पीतर थोड़े शरीर दे परदे दे पीतर अंदर ही एक काबा है एक तो थोड़ा बाहर है ना काबा मंदिर पर भगत जी कहिंदे ने एक शरीर दे परदे दे अंदर भी काबा है पावे रब दा घर अंदर भी है थोड़े दिल मैं खोज दिले दिल खोजो यही ठौर मुखामा असली ते काबा असली रब दा घर ਉਹ ਤੁਹਾਡੇ ਅੰਦਰ ਹੈ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਹੈ ਫਰੀਦਾ ਜੰਗਲ ਜੰਗਲ ਕਿਆ ਪਵਹਿ ਵਣ ਕੰਡਾ ਮੋੜੇ ਵਸੀ ਰੱਬ ਹੈ ਆਲੀਆ ਜੰਗਲ ਕਿਆ ਟੁੰਡੇ ਸਾਰੇ ਭਗਤਾਂ ਦਾ ਮਹਾਂਪੁਰਖਾਂ ਦਾ ਵਿਚਾਰ ਤੇ ਇੱਕੋ ਹੀ ਹੈ ਨਾ ਅਸਲੀ ਤੁਹਾਡੇ ਸਰੀਰ ਦੇ ਪਰਦੇ ਦੇ ਅੰਦਰ ਹੀ ਇੱਕ ਕਾਬਾ ਹੈ ਰੱਬ ਦਾ ਘਰ ਹੈ ਜੇਕਰ ਜਾਣੇ ਕੋਈ ਜੇਕਰ ਕੋਈ ਉਸ ਨੂੰ ਜਾਣ ਲਵੇ ਫੇਰ ਹੀ ਉਹ ਸਹੀ ਆਪਣੇ ਆਪ ਨੂੰ ਮੋਮਨ ਤੇ ਮੁਸਲਮਾਨ ਸਦਵਾ ਸਕਦਾ ਹੈ।
ਨਿਵਾਜ ਸੋਈ ਜੋ ਨਿਆਉ ਵਿਚਾਰੈ ਕਲਮਾ ਅਕਲਹਿ ਜਾਣੈ।
ਰਹਾਉ ਬਸਰਾਮ ਅੱਗੇ ਭਗਤ ਜੀ ਫਰਮਾਉਂਦੇ ਨੇ ਨਿਵਾਜ ਸੋਈ ਨਿਵਾਜ ਉਹੀ ਹੈ ਜੋ ਨਿਆਂ ਦੀ ਵਿਚਾਰ ਕਰਨੀ ਹੈ ਭਾਵ ਜਿਹੜੇ ਕਾਜੀ ਲੋਕ ਉਸ ਵੇਲੇ ਜੱਜ ਹੁੰਦੇ ਸਨ ਜੋ ਵੀ ਉਹਨਾਂ ਨੇ ਫੈਸਲਾ ਕਰਨਾ ਹੈ ਔਰ ਉਹਨੂੰ ਇੱਕ ਸਹੀ ਫੈਸਲਾ ਮੰਨਿਆ ਜਾਂਦਾ ਸੀ ਪਰ ਬਾਅਦ ਵਿੱਚ ਆ ਕੇ ਜਿਹੜੇ ਕਾਜੀ ਵੱਡੀ ਖੋਰ ਬਣ ਗਏ ਤੇ ਜਿਹਨੇ ਉਹਨਾਂ ਨੂੰ ਰਿਸ਼ਵਤ ਦੇ ਦਿੱਤੀ ਵੱਡੀ ਖਵਾ ਦਿੱਤੀ ਉਹਦੇ ਹੱਕ ਦੇ ਵਿੱਚ ਗਲਤ ਫੈਸਲਾ ਵੀ ਦੇਣ ਲੱਗ ਪਏ ਸਨ। ਇਸੇ ਲਈ ਮਹਾਂਪੁਰਖ ਇੱਕ ਵਿਚਾਰ ਸੁਣਾਉਂਦੇ ਸਨ ਉਹ ਕਹਿੰਦੇ ਨੇ ਵੀ ਇੱਕ ਵਾਰੀ ਤੇਲੀ ਨੇ ਜਾ ਕੇ ਕਾਜੀ ਨੂੰ ਪੁੱਛਿਆ ਕਹਿਣ ਲੱਗਾ ਮਹਾਰਾਜ ਬਈ ਜੇ ਦੋ ਪਸ਼ੂ ਆਪਸ ਵਿੱਚ ਭਿੜ ਪੈਣ ਤੇ ਇੱਕ ਪਸ਼ੂ ਦੂਸਰੇ ਦੀ ਟੰਗ ਤੋੜ ਦੇਵੇ ਉਹਦੇ ਵਾਸਤੇ ਤੁਹਾਡੀ ਸ਼ਰ੍ਹਾਂ ਕੀ ਕਹਿੰਦੀ ਹੈ। ਉਹ ਕਹਿੰਦਾ ਪਸ਼ੂ ਤਾਂ ਪਸ਼ੂ ਹੈ ਉਹਦੇ ਬਾਰੇ ਸਾਡੀ ਸ਼ਰ੍ਹਾਂ ਕੁਝ ਨਹੀਂ ਕਹਿੰਦੀ ਸਾਡੀ ਸ਼ਰ੍ਹਾਂ ਮਨੁੱਖ ਦੇ ਬਾਰੇ ਕਹਿੰਦੀ ਹੈ ਜੇ ਕੋਈ ਆਦਮੀ ਕਿਸੇ ਨਾਲ ਧੱਕਾ ਕਰਦਾ ਉਹਦੇ ਲਈ ਸਾਡੀ ਸ਼ਰ੍ਹਾਂ ਕੋਈ ਨਾ ਕੋਈ ਫਤਵਾ ਦਿੰਦੀ ਹੈ ਜਿਹੜਾ ਹੈ ਹੀ ਬਲਦ ਹੈ ਹੀ ਪਸ਼ੂ ਉਹਦੇ ਬਾਰੇ ਸਾਡੀ ਸ਼ਰ੍ਹਾਂ ਕੁਝ ਨਹੀਂ ਆਖਦੀ। ਚਲੋ ਇਹ ਗੱਲ ਹੋਣ ਤੋਂ ਬਾਅਦ ਕਾਜੀ ਦਾ ਮੁੰਡਾ ਰੋਂਦਾ ਰੋਂਦਾ ਆ ਗਿਆ ਕਹਿਣ ਲੱਗਾ ਅੱਬਾ ਜਾਨ ਤੇਲੀ ਦੇ ਬਲਦ ਨੇ ਆਪਣੇ ਬਲਦ ਦੀ ਟੰਗ ਤੋੜ ਦਿੱਤੀ ਹੈ ਤੇ ਉਸ ਵੇਲੇ ਕਾਜੀ ਨੇ ਫਿਰ ਤੇਲੀ ਨੂੰ ਸੱਦਿਆ ਕਹਿਣ ਲੱਗਾ ਉਰੇ ਆ ਕਹਿਣ ਲੱਗਾ ਤੇਰੇ ਬਲਦ ਨੇ ਮੇਰੇ ਬਲਦ ਦੀ ਟੰਗ ਤੋੜੀ ਹੈ ਹੁਣ ਇਹਦਾ ਜਿਹੜਾ ਨਿਆਂ ਹੈ ਇਹਦਾ ਫੈਸਲਾ ਧਿਆਨ ਨਾਲ ਸੁਣ ਲਾਲ ਕਿਤਾਬ ਬਖਾਨਾ ਇਉਂ ਤੇਲੀ ਬਲਦ ਭਿੜਾਇਆ ਕਿਉਂ ਖਲ ਖਵਾਏ ਕੀਆ ਮੁਸਟੰਡ ਬੈਲ ਕਾ ਬੈਲ 50 ਰੁਪਏ ਡੰਡ ਇਹ ਕਾਜੀਆਂ ਦੇ ਨਿਆਂ ਸਨ। ਪਹਿਲਾਂ ਤੇ ਕਹਿੰਦਾ ਵੀ ਪਸ਼ੂਆਂ ਤੇ ਸਾਡੀ ਸ਼ਰ੍ਹਾਂ ਕੋਈ ਲਾਗੂ ਨਹੀਂ ਹੁੰਦੀ ਤੇ ਫਿਰ ਜਦੋਂ ਆਪਦੇ ਬਲਦ ਦੀ ਟੰਗ ਟੁੱਟ ਗਈ ਤੇ ਤੇਲੀ ਨੂੰ ਕਹਿਣ ਲੱਗਾ ਬਲਦ ਬਦਲੇ ਇੱਕ ਬਲਦ ਤੈਨੂੰ ਦੇਣਾ ਪਵੇਗਾ ਤੇ ਨਾਲ 50 ਰੁਪਈਆ ਜੁਰਮਾਨਾ ਚੱਟੀ ਵੀ ਤੈਨੂੰ ਭਰਨੀ ਪਵੇਗੀ। ਇਸੇ ਲਈ ਇੱਥੇ ਭਗਤ ਜੀ ਕਹਿੰਦੇ ਨੇ ਨਵਾਜ ਸੋਈ ਜੋ ਨਿਆਂ ਵਿਚਾਰੈ ਅਸਲੀ ਨਵਾਜ ਉਹੀ ਹੈ ਜੋ ਅਸਲੀ ਨਿਆਂ ਦੀ ਵਿਚਾਰ ਕਰਨੀ ਹੈ ਕਲਮਾ ਅਕਲਹਿ ਜਾਣੈ ਕਲਮਾ ਇਹੀ ਹੈ ਜੋ ਅਕਲਹਿ ਦਾ ਅਰਥ ਵੀ ਕਲਪਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਨਾ ਹੈ ਭਾਵ ਵਾਹਿਗੁਰੂ ਦਾ ਗਿਆਨ ਹੀ ਅਸਲੀ ਕਲਮਾ ਹੈ।
ਪੰਚ ਹੁਮਸ ਮੁਸੱਲਾ ਬਿਛਾਵੈ ਤਬ ਤੋ ਦੀਨ ਪਛਾਨੈ।
ਲੋਕ ਭਗਤ ਜੀ ਕਹਿੰਦੇ ਨੇ ਅਸਲੀ ਮੁਸਲਮਾਨ ਬਣਨ ਦੇ ਵਾਸਤੇ ਆਹ ਗੱਲਾਂ ਧਾਰਨ ਕਰਨੀਆਂ ਜ਼ਰੂਰੀ ਨੇ। ਪੰਚ ਹੁਮਸ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਨੂੰ ਮੁਸ ਦਾ ਅਰਥ ਹੈ ਲੁੱਟ ਕੇ ਇਹ ਪੰਜ ਵਿਕਾਰਾਂ ਨੂੰ ਲੁੱਟ ਕੇ ਮੁਸੱਲਾ ਵਿਛਾਵੈ ਆਪਣੇ ਮਨ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੋੜਨਾ ਇਹ ਆਸਣ ਵਿਛਾਵੇ ਮੁਸੱਲਾ ਕਹਿੰਦੇ ਨੇ ਆਸਣ ਨੂੰ ਜਦੋਂ ਮੁਸਲਮਾਨ ਨਮਾਜ਼ ਪੜ੍ਹਦੇ ਨੇ ਇੱਕ ਥੱਲੇ ਆਸਨ ਵਿਸ਼ੇਸ਼ ਆਸਨ ਵਿਛਾਉਂਦੇ ਨੇ ਉਹਨੂੰ ਮਸੱਲਾ ਕਹਿੰਦੇ ਨੇ। ਲੋ ਭਗਤ ਜੀ ਕਹਿੰਦੇ ਨੇ ਜਿਹੜੇ ਪੰਜ ਕਾਮ ਆਦਿਕ ਵਿਕਾਰ ਨੇ ਇਹਨਾਂ ਨੂੰ ਲੁੱਟ ਕੇ ਤੇ ਆਪਣੇ ਮਨ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੋੜਨਾ ਇਹ ਐਸਾ ਆਸਨ ਵਿਛਾਵੇ ਤਬ ਤੋਂ ਦੀਨ ਪਛਾਣਾ ਤਾਂ ਹੀ ਤੁਹਾਨੂੰ ਭਾਈ ਅਸਲੀ ਦੀਨ ਮਜ਼ਹਬ ਦੀ ਧਰਮ ਦੀ ਪਛਾਣ ਹੋ ਸਕਦੀ ਹੈ।
ਖਸਮ ਪਛਾਣ ਤਰਸ ਕਰ ਜੀ ਮੈਂ ਮਾਰ ਮਣੀ ਕਰ ਫਿੱਕੀ।
ਲੋ ਭਗਤ ਜੀ ਕਾਜੀ ਨੂੰ ਕਹਿੰਦੇ ਨੇ ਖਸਮ ਪਛਾਣ ਸਾਰਿਆਂ ਦੇ ਵਿੱਚ ਰੱਬ ਵੱਸਦਾ, ਕੇਵਲ ਤੇਰੇ ਵਿੱਚ ਹੀ ਨਹੀਂ, ਮੁਸਲਮਾਨਾਂ ਦੇ ਵਿੱਚ ਹੀ ਨਹੀਂ, ਰੱਬ ਸਾਰਿਆਂ ਦੇ ਵਿੱਚ ਵੱਸਦਾ ਹੈ। ਖਸਮ ਪਛਾਣ ਇਸ ਗੱਲ ਨੂੰ ਪਛਾਣ ਵੀ ਉਹ ਵਾਹਿਗੁਰੂ ਸਾਰਿਆਂ ਵਿੱਚ ਵੱਸਦਾ ਹੈ। ਖਸਮ ਪਛਾਣ ਤਰਸ ਕਰ ਜੀਮ, ਤੇ ਇਸ ਲਈ ਦੂਜਿਆਂ ਤੇ ਵੀ ਕੁਝ ਨਾ ਕੁਝ ਤਰਸ ਕਰ, ਦੂਜਿਆਂ ਵਿੱਚ ਵੀ ਰੱਬ ਵੱਸਦਾ, ਸਾਰਿਆਂ ਵਿੱਚ ਹੀ ਰੱਬ ਵੱਸਦਾ, ਇਸ ਲਈ ਉਸ ਖਸਮ ਦੀ ਪਛਾਣ ਕਰਕੇ ਕੁਛ ਜੀਵਾਂ ਤੇ ਤਰਸ ਕਰ। ਮਾਰ ਮਣੀ ਕਰ ਫੀਕੀ, ਆਪਣੇ ਜੀ ਦੇ ਵਿੱਚ ਆਪਣੇ ਦਿਲ ਵਿੱਚ ਕੁਛ ਨਾ ਕੁਛ ਰਹਿਮ ਵੀ ਕਰ। ਮਾਰ ਮਣੀ ਕਰ ਫੀਕੀ, ਜਿਹੜੀ ਦੁਨੀਆਂ ਦੀ ਮਣੀ ਦਾ ਅਰਥ ਮਾਨ ਮਨੌਤ ਹੈ, ਦੁਨੀਆਂ ਦੀ ਪ੍ਰਭਤਾ ਹੈ, ਦੁਨੀਆਂ ਦੀ ਮਣੀ ਦਾ ਅਰਥ ਵਡਿਆਈ ਹੈ, ਕਰ ਫਿੱਕੀ ਇਹਨੂੰ ਫਿੱਕੀ ਨਿਸ਼ਚੇ ਕਰਕੇ, ਜਿਹੜੀ ਦੁਨੀਆਂ ਦੀ ਮਾਨ ਮਨੌਤ ਹੈ, ਦੁਨੀਆਂ ਦੀ ਵਡਿਆਈ ਨੂੰ ਫਿੱਕੀ ਜਾਣ ਕੇ ਮਾਰ ਇਹਨੂੰ ਨਾਸ ਕਰ ਦੇ।
ਆਪ ਜਨਾਏ ਅਵਰ ਕੋ ਜਾਣੈ ਤਬ ਹੋਏ ਭਿਸਤ ਸਰੀ ਕੀ।
ਲੋ ਭਗਤ ਜੀ ਕਹਿੰਦੇ ਨੇ ਜੇ ਤੂੰ ਪਹਿਲਾਂ ਆਪ ਚੰਗੇ ਗੁਣ ਧਾਰਨ ਕਰਕੇ ਤੇ ਉਸ ਸਭ ਦੁਨੀਆਂ ਦੇ ਮਾਲਕ ਖੁਦਾ ਨੂੰ ਜਾਣੈ, ਤੂੰ ਜਾਣ ਲਵੇ। ਆਪ ਜਨਾਏ ਅਵਰ ਕੋ ਜਾਣੈ, ਇਹ ਅਨਵੇ ਕਰਕੇ ਅਰਥ ਸਹੀ ਲੱਗੇਗਾ। ਆਪ ਜਾਣੈ ਪਹਿਲਾਂ ਆਪ ਜਾਣ ਕੇ ਤੇ ਜਨਾਏ ਅਵਰ ਕੋ ਫਿਰ ਹੋਰਾਂ ਨੂੰ ਤੂੰ ਜਣਾਵੇਂ, ਇਹੀ ਗੱਲ। ਤਬ ਹੋਏ ਪਿਸ਼ਤ ਸ਼ਰੀਕੀ, ਤਾਂ ਹੀ ਤੂੰ ਪਿਸ਼ਤਾਂ ਦਾ ਸ਼ਰੀਕੀ ਦਾ ਅਰਥ ਹੈ ਭਾਈਵਾਲ ਬਣ ਸਕਦੇ। ਪਹਿਲਾਂ ਆਪ ਦੇਵੀ ਗੁਣਾਂ ਨੂੰ ਧਾਰਨ ਕਰਕੇ ਵਾਹਿਗੁਰੂ ਦੀ ਪਛਾਣ ਕਰਨੀ ਹੈ ਤੇ ਫਿਰ ਹੋਰਾਂ ਨੂੰ ਵੀ ਉਹਦੇ ਬਾਰੇ ਗਿਆਨ ਦੇਣਾ ਵੀ ਸਾਰਿਆਂ ਵਿੱਚ ਪਰਮੇਸ਼ਰ ਵਸ ਰਿਹਾ ਹੈ, ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ, ਸਾਰਿਆਂ ਤੇ ਰਹਿਮ ਕਰਨਾ ਚਾਹੀਦਾ ਹੈ, ਤੇ ਫੇਰ ਹੀ ਤੂੰ ਅਸਲੀ ਬਿਸ਼ਤਾਂ ਦਾ ਸ਼ਰੀਕੀ ਭਾਈਵਾਲ ਬਣ ਸਕਦਾ ਹੈ।
ਮਾਟੀ ਏਕ ਭੇਖ ਧਰ ਨਾਨਾ ਤਾਂ ਮੈਂ ਬ੍ਰਹਮ ਪਛਾਣਾ।
ਲੋ ਭਗਤ ਜੀ ਕਹਿੰਦੇ ਨੇ ਮਿੱਟੀ ਤਾਂ ਸਾਰਿਆਂ ਦੀ ਇੱਕੋ ਹੀ ਹੈ, ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ ਕੀ ਬੋਧੀ ਕੀ ਈਸਾਈ, ਬਣੇ ਤਾਂ ਪੰਜਾਂ ਤੱਤਾਂ ਤੋਂ ਨੇ ਸਾਰੇ ਸਰੀਰ, ਇਸ ਲਈ ਮਿੱਟੀ ਇੱਕੋ ਹੈ। ਭੇਖ ਧਰ ਨਾਨਾ, ਉਤੋਂ ਵੱਖੋ ਵੱਖਰੇ ਭੇਖ ਸਭ ਨੇ ਧਾਰਨ ਕੀਤੇ ਹੋਏ ਨੇ, ਤਾਂ ਮੈਂ ਬ੍ਰਹਮ ਪਛਾਣਾ, ਪਰ ਅਸੀਂ ਤੇ ਵੀ ਸਾਰਿਆਂ ਦੇ ਵਿੱਚ ਇੱਕੋ ਬ੍ਰਹਮ ਨੂੰ ਇੱਕੋ ਪਰਮੇਸ਼ਰ ਨੂੰ ਪਛਾਣਿਆ ਹੈ।
ਕਹੈ ਕਬੀਰਾ ਭਿਸਤ ਛੋੜ ਕਰ ਦੋਜਕ ਸਿਉ ਮਨ ਮਾਨਾ।
ਇਹ ਕਾਜੀ ਕਹਿਣ ਲੱਗਾ ਮੁਸਲਮਾਨ ਹੀ ਬਿਸ਼ਤਾਂ ਵਿੱਚ ਜਾ ਸਕਦੇ ਨੇ ਤੇ ਜਿਹੜੇ ਕਾਫਰ ਨੇ ਉਹ ਦੋਜਕ ਵਿੱਚ ਜਾ ਕੇ ਪੈਂਦੇ ਨੇ। ਲੋ ਭਗਤ ਜੀ ਕਹਿੰਦੇ ਨੇ ਕਹੈ ਕਬੀਰਾ ਭਿਸ਼ਤ ਛੋੜ ਕਰ, ਵੀ ਜਿਹੜੇ ਤੇਰੇ ਵਰਗੇ ਮੁਸਲਮਾਨਾਂ ਨੇ ਮਨੋ ਕਲਪਤ ਬਿਸ਼ਤ ਕਲਪਿਆ ਹੋਇਆ ਹੈ, ਕਬੀਰ ਭਗਤ ਜੀ ਕਹਿੰਦੇ ਇਹੋ ਜਿਹੇ ਬਿਸ਼ਤ ਦਾ ਖਿਆਲ ਛੱਡ ਕੇ ਸਾਡਾ ਤੇ ਦੋਜਕ ਵਿੱਚ ਜਾਣ ਵਾਸਤੇ ਹੀ ਮਨ ਮੰਨ ਗਏ, ਭਾਵ ਤੇਰੇ ਵਰਗੇ ਜਿਹੜੇ ਲੋਕ ਜ਼ੁਲਮ ਕਰਕੇ ਧੱਕਾ ਕਰਕੇ ਜਬਰੀ ਧਰਮ ਪਰਿਵਰਤਨ ਕਰਵਾਉਂਦੇ ਨੇ, ਵੀ ਇਹੋ ਜਿਹੇ ਬਿਸ਼ਤ ਨਾਲੋਂ ਸਾਨੂੰ ਨਰਕਾਂ ਵਿੱਚ ਹੀ ਜਾਣਾ ਚੰਗਾ ਲੱਗਦਾ, ਅਸੀਂ ਧੱਕੇ ਦੇ ਨਾਲ ਕਿਸੇ ਦਾ ਧਰਮ ਪਰਿਵਰਤਨ ਕਰਨ ਕਰਾਉਣ ਦੇ ਹੱਕ ਵਿੱਚ ਨਹੀਂ ਹਾਂ। ਇਹ ਭਗਤ ਕਬੀਰ ਜੀ ਨੇ ਜਿਹੜਾ ਜਬਰਨ ਕਿਸੇ ਮਨੁੱਖ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ ਉਹਦੇ ਵਿਰੋਧ ਦੇ ਵਿੱਚ ਹੀ ਇਹ ਪਵਿੱਤਰ ਬਚਨ ਆਖਿਆ ਵੀ ਅੱਛਾ ਜੇ ਤੁਸੀਂ ਇਹ ਗੱਲ ਆਖਦੇ ਹੋ ਵੀ ਮੁਸਲਮਾਨ ਹੀ ਬਿਸ਼ਤਾਂ ਵਿੱਚ ਜਾਂਦੇ ਨੇ ਤੇ ਜਿਹੜੇ ਕਾਫਰ ਨੇ ਨਰਕਾਂ ਵਿੱਚ ਜਾਂਦੇ ਨੇ, ਕਹਿੰਦੇ ਸਾਨੂੰ ਨਰਕਾਂ ਵਿੱਚ ਹੀ ਜਾਣਾ ਚੰਗਾ ਹੈ, ਅਸੀਂ ਨਰਕਾਂ ਵਿੱਚ ਹੀ ਜਾਣਾ ਚੰਗਾ ਪਸੰਦ ਕਰਦੇ ਹਾਂ, ਜਿਹੜੇ ਤੁਹਾਡੇ ਵਰਗੇ ਪਾਪੀਆਂ ਦਾ ਤੇ ਜਿਹੜੇ ਬੜੇ ਬੜੇ ਕੱਟੜ ਹਰ ਧਰਮੀ ਤੋਂ ਅਸ ਵੀ ਲੋਕ ਨੇ ਤੇ ਤੁਹਾਡੇ ਨਾਲੋਂ ਤੁਹਾਡੇ ਬਿਸ਼ਤ ਨਾਲੋਂ ਤਾਂ ਸਾਨੂੰ ਨਰਕਾਂ ਦੇ ਵਿੱਚ ਹੀ ਜਾ ਕੇ ਰਹਿਣਾ ਚੰਗਾ ਲੱਗਦਾ ਹੈ। ਤੇ ਜਾਂ ਇਹਦਾ ਦੂਸਰਾ ਇਹ ਵੀ ਭਾਵ ਹੈ ਜੋ ਮਹਾਂਪੁਰਖ ਦੱਸਦੇ ਸਨ, ਕਹਿ ਕਬੀਰਾ ਪਿਸ਼ਤ ਛੋੜ ਕਰ। ਭਗਤ ਕਬੀਰ ਜੀ ਕਾਜੀ ਨੂੰ ਕਹਿੰਦੇ ਨੇ, ਕਹਿੰਦੇ ਕਾਜੀ ਸਾਹਿਬ ਜੋ ਕੁਛ ਤੂੰ ਗੱਲਾਂ ਕਰ ਰਿਹਾ ਹੈ ਨਾ, ਤੇਰੀ ਕਹਿਣੀ ਕੁਛ ਹੋਰ ਹੈ ਤੇ ਕਰਨੀ ਕੁਛ ਹੋਰ ਹੈ। ਤੂੰ ਇਹ ਗੱਲ ਕਹਿੰਦਾ ਵੀ ਮੁਸਲਮਾਨ ਬਿਸ਼ਤਾਂ ਵਿੱਚ ਜਾਂਦੇ ਨੇ, ਪਰ ਸਾਨੂੰ ਤੇ ਇਉਂ ਜਾਪਦਾ ਹੈ ਵੀ ਤੁਸੀਂ ਬਿਸ਼ਤਾਂ ਵਿੱਚ ਜਾਣ ਜੋਗੇ ਨਹੀਂ, ਕਿਉਂਕਿ ਤੁਹਾਡੀ ਕਰਨੀ ਬੜੀ ਗਲਤ ਹੈ, ਤੁਸੀਂ ਲੋਕਾਂ ਤੇ ਜ਼ੁਲਮ ਕਰਦੇ ਹੋ, ਤੁਸੀਂ ਬੇਇਨਸਾਫੀ ਕਰਦੇ ਹੋ, ਮੈਨੂੰ ਤੇ ਇਉਂ ਜਾਪਦਾ ਜਿਵੇਂ ਬਿਸ਼ਤ ਨੂੰ ਛੱਡ ਕੇ ਨਰਕਾਂ ਵਿੱਚ ਜਾਣ ਵਾਸਤੇ ਤੁਹਾਡਾ ਮਨ ਮੰਨਿਆ ਹੋਵੇ। ਭਾਵ ਜਿਹੋ ਜਿਹੀ ਤੁਹਾਡੀ ਕਰਨੀ ਹੈ ਉਹਦੇ ਅਨੁਸਾਰ ਤੁਹਾਨੂੰ ਬਿਸ਼ਤ ਕਦੀ ਵੀ ਨਹੀਂ ਮਿਲ ਸਕਦਾ ਤੇ ਤੁਹਾਨੂੰ ਨਰਕਾਂ ਦੇ ਵਿੱਚ ਹੀ ਜਾ ਕੇ ਪੈਣਾ ਪਵੇਗਾ।
ਆਸਾ ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਕਹਿੰਦੇ ਨੇ ਇੱਕ ਭਗਤ ਕਬੀਰ ਜੀ ਦਾ ਮਿੱਤਰ ਯੋਗੀ ਪੁਰਸ਼ ਸੀ ਔਰ ਉਹਦਾ ਭਗਤ ਜੀ ਨਾਲ ਬੜਾ ਸਨੇਹ ਸੀ ਤੇ ਉਹ ਅਚਾਨਕ ਚੜ੍ਹਾਈ ਕਰ ਗਿਆ। ਉਹ ਜਿਹੜਾ ਯੋਗੀ ਪੁਰਸ਼ ਸੀ ਕਈ ਵਾਰੀ ਦਸਵੇਂ ਦੁਆਰ ਦੀਆਂ ਗੱਲਾਂ ਵੀ ਦੱਸਿਆ ਕਰਦਾ ਸੀ ਤੇ ਲੋਕ ਉਸ ਨੂੰ ਪਰਮਹੰਸ ਕਹਿ ਕੇ ਬੁਲਾਉਂਦੇ ਸਨ ਤੇ ਉਹ ਕਥਾ ਵਾਰਤਾ ਵੀ ਕਰਿਆ ਕਰਦਾ ਸੀ ਤੇ ਜਦੋਂ ਅਚਾਨਕ ਉਸ ਦੀ ਮੌਤ ਹੋਈ ਤੇ ਭਗਤ ਕਬੀਰ ਜੀ ਨੂੰ ਪਤਾ ਲੱਗਿਆ ਤੇ ਭਗਤ ਕਬੀਰ ਜੀ ਉੱਥੇ ਪਹੁੰਚੇ ਤੇ ਜਿੰਨੇ ਲੋਕ ਉੱਥੇ ਜੁੜੇ ਹੋਏ ਸਨ ਤੇ ਉਹਨਾਂ ਨੂੰ ਵੇਖ ਕੇ ਤੇ ਉਸ ਪਰਮਹੰਸ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਬਾਬਾ ਬੋਲ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ। ਭਗਤ ਜੀ ਕਹਿੰਦੇ ਨੇ ਇਹ ਬਾਬਾ ਜੀ ਪਰਮਹੰਸ ਰਾਜ ਯੋਗੀ ਸਾਹਿਬ ਕਿੱਥੇ ਚਲੇ ਗਏ ਨੇ? ਬਾਬਾ ਬੋਲ ਤੇ ਕਹਾਂ ਗਏ, ਜਿਹੜੇ ਬਾਬਾ ਜੀ ਅੱਗੇ ਬਚਨ ਬਿਲਾਸ ਕਰਦੇ ਸਨ ਉਹ ਕਿੱਥੇ ਚਲੇ ਗਏ? ਦੇਹੀ ਕੇ ਸੰਗ੍ਰਹਿ ਤੇ, ਪਹਿਲਾਂ ਤੇ ਆਪਣੇ ਦੇਹ ਦੇ ਨਾਲ ਹੀ ਰਹਿੰਦੇ ਸਨ ਪਰ ਉਹ ਹੁਣ ਆਪਣੇ ਦੇਹ ਨੂੰ ਛੱਡ ਕੇ ਕਿੱਧਰ ਚਲੇ ਗਏ ਨੇ? ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਤੇ ਨਾਲ ਸੁਰਤ ਮਾਹੇ ਉਹ ਆਪਣੀ ਸੁਰਤ ਵਿੱਚ ਕਈ ਗੂਝ ਗੱਲਾਂ ਦੇ ਨਿਰਣੇ ਕਰਦੇ ਸਨ। ਭਾਵ ਕਈ ਐਸੇ ਗੂੜ੍ਹ ਪ੍ਰਸ਼ਨ ਸਨ ਤੇ ਉਹ ਕਹਿੰਦੇ ਫਿਰ ਅਸੀਂ ਹੁਣ ਸਮਾਧੀ ਲਾ ਕੇ ਸੁਰਤ ਵਿੱਚ ਉਹਦਾ ਨਿਰਣਾ ਕਰਾਂਗੇ, ਫਿਰ ਤੁਹਾਨੂੰ ਦੱਸਾਂਗੇ ਵੀ ਇਹਦਾ ਅਸਲੀ ਮਤਲਬ ਕੀ ਹੈ। ਜਿਹੜੇ ਆਪਣੀ ਸੁਰਤ ਵਿੱਚ ਭਾਵ ਇਕਾਗਰਤਾ ਦੇ ਵਿੱਚ ਬੈਠ ਕੇ ਕਈ ਗੁਝ ਗੱਲਾਂ ਦੇ ਨਿਰਣੇ ਕਰ ਕਰਕੇ ਦੱਸਦੇ ਸਨ ਤੇ ਨਾਲ ਕਥਾ ਵਾਰਤਾ ਵੀ ਕਹਿੰਦੇ ਸਨ, ਉਹ ਹੁਣ ਯੋਗੀ ਮਹਾਂਪੁਰ ਕਿੱਥੇ ਚਲੇ ਗਏ ਨੇ? ਇਹ ਇੱਕ ਵਿਸਮੈ ਜਨਕ ਬੋਲ ਨੇ। ਜਦੋਂ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਹੈ ਤੇ ਉਦੋਂ ਅਕਸਰ ਲੋਕ ਇਹ ਗੱਲਾਂ ਕਰਦੇ ਹੀ ਨੇ ਵੀ ਚੰਗਾ ਭਲਾ ਸੀ, ਪਤਾ ਨੀ ਇੰਨੀ ਛੇਤੀ ਕੀ ਹੋ ਗਿਆ, ਕਿੱਧਰ ਚਲਿਆ ਗਿਆ। ਲੋ ਭਗਤ ਜੀ ਵੀ ਕਹਿੰਦੇ ਨੇ ਬਾਬਾ ਜੀ ਇਹ ਪਰਮਹੰਸ ਯੋਗੀ ਸਾਹਿਬ ਜੀ ਚੰਗੇ ਭਲੇ ਬੋਲਦੇ ਸਨ ਤੇ ਕਿੱਧਰ ਚਲੇ ਗਏ ਨੇ? ਪਹਿਲਾਂ ਆਪਣੇ ਦੇਹ ਦੇ ਨਾਲ ਰਹਿੰਦੇ ਸਨ ਤੇ ਨਾਲ ਸੁਰਤ ਵਿੱਚ ਕਈ ਗੱਲਾਂ ਦੇ ਨਿਰਣੇ ਵੀ ਕਰਦੇ ਸਨ ਤੇ ਨਾਲ ਕਥਾ ਵਾਰਤਾ ਵੀ ਕਹਿੰਦੇ ਸਨ, ਪਤਾ ਨੀ ਹੁਣ ਉਹ ਕਿੱਧਰ ਚਲੇ ਗਏ ਨੇ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ।
ਲੋ ਭਗਤ ਜੀ ਕਹਿੰਦੇ ਨੇ ਪਹਿਲਾਂ ਇਹ ਯੋਗੀ ਸਾਹਿਬ ਇਹ ਵੀ ਕਹਿੰਦੇ ਸਨ ਵੀ ਦਸਵੇਂ ਦੁਆਰ ਦੇ ਵਿੱਚ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਯੁਗਾਨੰਦ ਦੀ ਧਾਰਾ ਵਗਦੀ ਹੈ, ਪਰ ਹੁਣ ਭਗਤ ਜੀ ਕਹਿੰਦੇ ਨੇ ਉਸ ਗਗਨ ਨਗਰ ਵੀ ਉਸ ਗਗਨ ਨਗਰ ਦਾ ਅਰਥ ਹੈ ਵੀ ਦਸਵੇਂ ਦੁਆਰ ਦੇ ਵਿੱਚ ਇੱਕ ਬੂੰਦ ਵੀ ਨਹੀਂ ਥੱਲੇ ਵਰਸਦੀ। ਉਸ ਦਸਵੇਂ ਦੁਆਰ ਦੇ ਵਿੱਚ ਜਿੱਥੇ ਅੰਮ੍ਰਿਤ ਦੀ ਵਰਖਾ ਹੁੰਦੀ ਸੀ ਇੱਕ ਬੂੰਦ ਵੀ ਨਹੀਂ ਉੱਥੋਂ ਟਪਕਦੀ। ਨਾਦ ਕਹਾਂ ਜੋ ਸਮਾਨਾ, ਤੇ ਜਿਹੜਾ ਇਹ ਮਹਾਤਮਾ ਯੋਗੀ ਕਹਿੰਦੇ ਸਨ ਵੀ ਅਸੀਂ ਪੰਜ ਵਾਜਿਆਂ ਦੀ ਉੱਥੇ ਪੰਜ ਵਾਜਿਆਂ ਦਾ ਨਾਦ ਸੁਣਦੇ ਹਾਂ, ਉਹ ਹੁਣ ਨਾਦ ਕਿੱਥੇ ਜਾ ਕੇ ਸਮਾ ਗਿਆ? ਨਾ ਤੇ ਦਸਵੇਂ ਦੁਆਰ ਦੇ ਵਿੱਚੋਂ ਕੋਈ ਇੱਕ ਯੁਗਾਨੰਦ ਦੀ ਬੂੰਦ ਟਪਕਦੀ ਹੈ ਤੇ ਨਾ ਹੀ ਜਿਹੜਾ ਯੋਗੀਆਂ ਵਾਲਾ ਪੰਜ ਵਾਜਿਆਂ ਦਾ ਸ਼ਬਦ ਹੈ, ਯੋਗੀਆਂ ਦੇ ਪੰਜ ਵਾਜਿਆਂ ਦਾ ਨਾਦ ਹੈ, ਉਹ ਵੀ ਪਤਾ ਨੀ ਕਿੱਥੇ ਜਾ ਕੇ ਸਮਾ ਗਿਆ।
ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ।
ਲੋਕ ਪੁੱਛਦੇ ਨੇ ਮਹਾਰਾਜ ਫਿਰ ਤੁਸੀਂ ਦੱਸੋ ਵੀ ਉਹ ਪਰਮਹੰਸ ਮਹਾਤਮਾ ਜੀ ਨੂੰ ਉਹ ਕੌਣ ਲੈ ਗਿਆ, ਕਿੱਥੇ ਚਲੇ ਗਏ ਨੇ? ਤਾਂ ਭਗਤ ਕਬੀਰ ਜੀ ਨੇ ਇਹਦਾ ਜਵਾਬ ਇਹ ਦਿੱਤਾ ਵੀ ਉਹ ਪਾਰ ਬ੍ਰਹਮ ਪਰਮੇਸ਼ਰ ਮਾਧੋ, ਉਹ ਅਕਾਲ ਪੁਰਖ ਵਾਹਿਗੁਰੂ ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਤੇ ਪਰਮੇਸ਼ਵਰ ਤੇ ਮਾਧੋ ਮਾਇਆ ਦਾ ਪਤੀ ਹੈ, ਪਰਮਹੰਸ ਲਈ ਸਿਧਾਨਾ, ਉਹ ਇਸ ਪਰਮਹੰਸ ਨੂੰ, ਇਸ ਜੀਵ ਆਤਮਾ ਨੂੰ, ਇਸ ਮਹਾਂਪੁਰਖ ਦੀ ਜੀਵ ਆਤਮਾ ਨੂੰ ਲੈ ਕੇ ਅੱਗੇ ਪ੍ਰਲੋਕ ਵਿੱਚ ਚਲਿਆ ਗਿਆ ਹੈ।
ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ, ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਬਾਬਾ ਬੋਲਤੇ ਤੇ, ਵੀ ਇਹ ਜਿਹੜੇ ਬਾਬਾ ਜੀ ਸੀ ਬਜ਼ੁਰਗ परमहंस महात्मा सन, पहला ते बोलदे सन, हुण किथे चले गए ने। देही के संग्रह ते पहला ते अपने देह दे नाल ही रहिंदे सन, ते नाल अपनी सुरत विच वी कई गूढ़ गल्लां दे निर्णय कर करके दसदे सन, ते नाल कथा वार्ता भी लोगां नूं सरवण करवाउंदे सन, पर ओ हुण किथे चले गए ने, इहदे बारे कुछ भी किसे नूं पता नहीं लग रिहा।
बजावन हारो कहां गयो जिन इहो मंदर कीना।
लो रहाओ विश्राम दे के भगत जी कहिंदे ने, जिस भी जिस जीव आत्मा ने, मंदर दा अर्थ है ढोल, ए जिहड़ा शरीर रूपी ढोल जिस जीव आत्मा ने ए पैदा कीता सी, ते बजावन हारो कहां गयो, हुण इहनूं ओह बजाउण वाला जीव आत्मा किथे चलिया गया। इहदा मतलब ए है भी जीव आत्मा शरीर दे नालों कोई वखरी चीज है, शरीर ते इक ढोल वांग है जिन्हें ओह मंदर कीना, ते इहनूं बजाउण वाला जीव आत्मा वखरा है, जिवें ढोल वखरा हुंदा उहनूं बजाउण वाला वखरा हुंदा है। भगत जी कहिंदे ने, बजावन हारो कहां गयो जिन्हें ओह मंदर कीना, भी ओ जीव आत्मा शरीर रूपी ढोल नूं बजाउण वाला सी, जिसने इस ढोल नूं बनाया भी सी, ओ हुण किथे चलिया गया है, एदे बारे किसे नूं कुछ भी पता नहीं लग रिहा।
साखी शब्द सुरत नहीं उपजै, खिंच तेज सब लीना।
लो जदों महात्मा जी कथा करदे सन विच साखियां भी सुणाउंदे सन, कई शब्दां दे प्रमाण भी देंदे सन, ते कई कोई सुरत शब्द दे सुमेल दीआं गल्लां भी करदे सन, पर ना ते हुण कोई साखी ना कोई शब्द दा प्रमाण ना ही कोई सुरत दी व्याख्या शरीर विचों निकलदी है। खिंच तेज सब लीना, वेख लो इन्हां दे शरीर विचों जिन्ना भी तेज सी, भाव चैतन सत्ता सी, जां साडे शरीर विच कोई तेज बल सी, प्रताप सी, ओ सारा ही खिंच लिया है किसे ने।
श्रवणन बिकल पए संग तेरे, इंद्री का बल थाका।
लो कुछ विद्वाना ने साखी शब्द सुरत नहीं उपजे, एदा अर्थ इउं भी कीता है भई साखी शब्द सुरत नहीं उपजे, ओ शब्द जिहड़ा सुरत दा साखी है, क्योंकि शब्द सुरत दा साखी हुंदा है। जदों कोई शब्द बोलदा है ते उस वेले ओहदी आवाज सानू सुनाई दिंदी है, शब्द सुरत दा साखी मन्निया है, पर ओह हुण शब्द पैदा ही नहीं हुंदा, क्योंकि जदों शरीर विचों चैतन सत्ता ही निकल गई, जिंद जान ही निकल गई, हुण ओह शब्द नहीं प्रगट हुंदा। खिंच तेज सब लीना, ते जिन्ना तेज सी बल सी ओह सारा भी उस वाहिगुरु परमेश्वर ने शरीर विचों खिंच लिया है।
श्रवणन बिकल पए संग तेरे, इंद्री का बल थाका।
लो भगत जी उस योगी दे योगी नूं संबोधन करके आखते ने, मूहरे शरीर पिया है ना, श्रवणन बिकल पए संग तेरे। भगत जी कहिंदे ने, आ जिहड़े श्रवणन दा अर्थ है तेरे कन सन, ओह भी तेरे शरीर दे नाल ही बिकल पए, बिकल दा अर्थ सा सत्ताहीण हो गए ने, तेरे कन्ना दे विचों सरवण शक्ति भी खत्म हो गई है। इंद्री का बल थाका, बाकी जड़ियां होर इंद्रियां सन, क्योंकि एक ते कन ने ना, असली दस इंद्रियां मनिया ने, ते ए जड़ियां दसे इंद्रियां दा बल थक गया है।
चरण रहे कर ढरक परे हैं, मुखो नानक सह बाता।
लो चरण रहे, हुण पैर भी रह गए ने, ए भी चलनो रह गए ने, कर ढरक परे हैं, जिहड़े कर हथ सन ओह भी ढिले पै गए ने, ओह भी ढलक गए ने, मुखो ना निकसै बाता, ते मुखो भी कोई गल नहीं निकलदी। जदों शरीर चढ़ाई कर जांदा है, सब इंद्रिये भी जवाब दे जांदे ने, ते हथ पैर भी सारे ओह भी ढिले पै जांदे ने, ते मुखो कोई गल भी नहीं निकल सकदी।
थाके पंच दूत सब तस्कर, आप आपने भ्रमते।
भगत जी कहिंदे ने, थाके पंच दूत, जिहड़े पंच दूत सन, शब्द स्पर्श रूप रस गंध पंज विषय, ते सब तस्कर जिहड़े चोर सन, काम क्रोध लोह मोह हंकार, ए पंजे विषय ते पंजे विकार जिहड़े सन, ए भी सारे थक गए ने। आप अपने भ्रमते, जिहड़े पहलां आपो अपने विषयां वाल भरमदे सन, चक्कर लाउंदे सन, भाव जिहड़े अथवा थाके पंच दूत सब तस्कर, जिहड़े पंज ज्ञान इंद्रिये सन, ओह भी थक गए ने, ते जिहड़े 5 ਚੋਰ ਸਨ, ਕਾਮ ਕ੍ਰੋਧ ਆਦਿਕ, ਉਹ ਵੀ ਸਾਰੇ ਥੱਕ ਗਏ ਨੇ ਜੋ ਆਪੋ ਆਪਣੇ ਵਿਸ਼ਿਆਂ ਵੱਲ ਨੂੰ ਦੌੜਦੇ ਸਨ।
ਥਾਕਾ ਮਨ ਕੁੰਚਰ ਔਰ ਥਾਕਾ ਤੇਜ ਸੂਤ ਧਰ ਰਮ ਤੇ।
ਭਗਤ ਜੀ ਫਰਮਾਉਂਦੇ ਨੇ ਥਾਕਾ ਮਨ ਕੁੰਚਰ, ਇਹ ਜਿਹੜਾ ਮਨ ਰੂਪੀ ਹਾਥੀ ਵੀ ਥੱਕ ਗਿਆ ਹੈ, ਕਿਉਂਕਿ ਮਨ ਕੁੰਚਰ ਕਾਇਆ ਉਦਿਆਨ ਹੈ। ਮਨ ਨੂੰ ਹਾਥੀ ਨਾਲ ਤਸ਼ਬੀਹ ਦਿੱਤੀ ਬਾਣੀ ਵਿੱਚ ਕਈ ਥਾਂ ਤੇ, ਇਸੇ ਲਈ ਜਿਹੜਾ ਮਨ ਰੂਪੀ ਹਾਥੀ ਸੀ ਉਹ ਵੀ ਥੱਕ ਗਿਆ ਹੈ। ਔਰ ਥਾਂ ਕਾ, ਜਿਹੜਾ ਔਰ ਦਾ ਅਰਥ ਹੈ ਹਿਰਦੇ ਰੂਪੀ ਥਾਂ ਜੰਗਲ ਦੇ ਵਿੱਚ ਰਹਿਣ ਵਾਲਾ ਸੀ। ਸਾਡਾ ਮਨ ਹਿਰਦੇ ਰੂਪੀ ਜੰਗਲ ਦੇ ਵਿੱਚ ਵਸ ਰਿਹਾ ਸੀ, ਉਹ ਮਨ ਰੂਪੀ ਹਾਥੀ ਵੀ ਥੱਕ ਗਿਆ ਹੈ। ਸੰਪਰਦਾਈ ਪਾਠ ਪਹਿਲਾ ਜਿਹੜਾ ਥਾਕਾ ਸ਼ਬਦ ਹੈ ਉਹ ਇਕੱਠਾ ਹੈ, ਥਾਕਾ ਮਨ ਕੁੰਚਰ ਔਰ ਥਾਕਾ, ਮਗਰਲਾ ਥਾਕਾ ਵੱਖੋ ਵੱਖਰਾ ਪਾਠ ਕੀਤਾ। ਜਿਹੜਾ ਇਹ ਮਨ ਰੂਪੀ ਹਾਥੀ ਸੀ ਹਿਰਦੇ ਰੂਪੀ ਜੰਗਲ ਵਿੱਚ ਰਹਿਣ ਵਾਲਾ, ਇਹ ਵੀ ਥੱਕ ਗਿਆ। ਤੇ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ, ਥਾਕਾ ਮਨ, ਮਨ ਕੁੰਚਰ ਔਰ ਥਾਕਾ, ਜਿਹੜਾ ਮਨ ਰੂਪੀ ਹਾਥੀ ਵੀ ਥੱਕ ਗਿਆ ਤੇ ਜਿਹੜਾ ਹਿਰਦਾ ਸਾਡੇ ਵਿਚਾਰਾਂ ਦੇ ਨਾਲ ਭਰਿਆ ਹੋਇਆ ਸੀ, ਇਹ ਜਿਹੜਾ ਸਾਡਾ ਹਿਰਦਾ ਸੀ ਇਹ ਵੀ ਥੱਕ ਗਿਆ, ਇਹ ਵੀ ਵਿਚਾਰਾਂ ਤੋਂ ਖਾਲੀ ਹੋ ਗਿਆ। ਤੇਜ ਸੂ ਤਰ ਰਮ ਤੇ, ਜਿਸ ਮਨ ਤੋਂ ਤੇਜ ਲੈ ਕੇ ਜਿਸ ਮਨ ਤੋਂ ਸ਼ਕਤੀ ਲੈ ਕੇ ਤੇ ਜਿੰਨੇ ਵੀ ਇੰਦਰੀਏ ਸਨ ਤੇ ਇਹ ਸਾਰੇ ਤੇਜ ਸੂਤਰ ਨੂੰ ਧਾਰਨ ਕਰਕੇ ਰਮ ਤੇ ਇਧਰ ਉਧਰ ਦੌੜਦੇ ਸਨ, ਵਿਸ਼ਿਆਂ ਵੱਲ ਭਜਦੇ ਸਨ, ਵੀ ਉਹ ਸਾਰੇ ਇੰਦਰੀਏ ਵੀ ਥੱਕ ਗਏ ਤੇ ਮਨ ਵੀ ਥੱਕ ਗਿਆ ਤੇ ਹਿਰਦਾ ਵੀ ਵਿਚਾਰਾਂ ਤੋਂ ਸੁੰਨਾ ਹੋ ਗਿਆ।
ਮ੍ਰਿਤਕ ਭਾਈ ਦਸੈ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ।
ਭਾਈ ਜੀ ਕਹਿੰਦੇ ਨੇ ਮ੍ਰਿਤਕ ਭਾਈ, ਹੁਣ ਮਹਾਤਮਾ ਜੀ ਇਹ ਚੜਾਈ ਕਰ ਗਏ ਨੇ। ਦਸੈ ਬੰਦ ਛੂਟੇ, ਜਿਹੜੇ ਦਸਾਂ ਇੰਦਰੀਆਂ ਦੇ ਬੰਦ ਦਾ ਅਰਥ ਹੈ ਵਿਧਾਨ ਸਨ। ਦਸਾਂ ਇੰਦਰੀਆਂ ਦੇ ਜਿਹੜੇ ਕੋਈ ਕਹਿਦੇ ਕਾਨੂੰਨ ਸਨ ਉਹ ਸਾਰੇ ਹੀ ਛੁੱਟ ਗਏ ਨੇ। ਮਿੱਤਰ ਭਾਈ ਸਭ ਛੋਰੇ, ਜਿੰਨੇ ਇਹਨਾਂ ਦੇ ਮਿੱਤਰ ਸਨ ਤੇ ਇਹਨਾਂ ਦੇ ਭਰਾ ਸਨ ਗੁਰ ਭਾਈ, ਸਭ ਨੂੰ ਛੱਡ ਕੇ ਚਲੇ ਗਏ ਹਨ।
ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ।
ਭਗਤ ਕਬੀਰ ਜੀ ਫਰਮਾਉਂਦੇ ਨੇ ਗੁਰਮੁਖੋ, ਜਿਹੜਾ ਮਨੁੱਖ ਜਿਉਂਦੇ ਜੀ ਹਰ ਧਿਆਵੈ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਤੇ ਫਿਰ ਉਹ ਜਿਉਂਦੇ ਜੀ ਹੀ ਜੀਵਤ ਬੰਧਨ ਤੋੜੇ, ਜਿਉਂਦੇ ਜੀ ਉਹ ਆਪਣੇ ਬੰਧਨਾਂ ਨੂੰ ਤੋੜ ਕੇ ਚਲਿਆ ਜਾਂਦਾ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਮਹਾਤਮਾ ਚੰਗਾ ਵੀ ਸੀ, ਭਜਨ ਬੰਦਗੀ ਵੀ ਕਰਦਾ ਸੀ, ਕਥਾ ਵਾਰਤਾ ਵੀ ਕਰਦਾ ਸੀ, ਇਸੇ ਲਈ ਭਗਤ ਜੀ ਨੇ ਪਿੱਛੇ ਆਖਿਆ ਸੀ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾਨਾ, ਵੀ ਉਹ ਅਕਾਲ ਪੁਰਖ ਵਾਹਿਗੁਰੂ ਉਸ ਪਰਮ ਹੰਸ ਮਹਾਤਮਾ ਜੀ ਨੂੰ ਲੈ ਕੇ ਆਪਣੇ ਨਾਲ ਸੱਚਖੰਡ ਵਿੱਚ ਚਲਿਆ ਗਿਆ ਹੈ। ਇਸੇ ਲਈ ਭਗਤ ਜੀ ਕਹਿੰਦੇ ਜਿਹੜਾ ਮਨੁੱਖ ਜਿਉਂਦੇ ਜੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਜਿਉਂਦੇ ਜੀ ਹੀ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ ਤੇ ਜਿਉਂਦੇ ਜੀ ਹੀ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਆਸਾ ਇੱਕ ਤੁਕੇ ਚਾਰ, ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸਨ ਮਹਾ ਦੇਉ ਛਲੀਆ।
ਹੁਣ ਅੱਗੇ ਆਸਾ ਰਾਗ ਦੇ ਵਿੱਚ ਇੱਕ ਤੁਕੇ ਚਾਰ ਸ਼ਬਦ ਭਗਤ ਜੀ ਨੇ ਉਚਾਰਨ ਕੀਤੇ ਨੇ, ਜਿਹੜੀ ਵਿਚਾਲੇ ਹੱਦ ਹੈ ਉਹਨੂੰ ਵਿਸਰਾਮ ਸਮਝ ਕੇ ਤੇ ਦੋ ਪੰਕਤੀਆਂ ਦੀ ਇੱਕੋ ਪੰਕਤੀ ਬਣਦੀ ਹੈ। ਇਸ ਢੰਗ ਦੇ ਨਾਲ ਇਹ ਇੱਕ ਤੁਕੇ ਚਾਰ ਸ਼ਬਦ ਆ ਰਹੇ ਹਨ। ਇਸ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ ਉਹਦੇ ਵਿੱਚ ਭਗਤ ਜੀ ਨੇ ਮਾਇਆ ਰੂਪੀ ਮਾਇਆ ਨੂੰ ਇੱਕ ਸਪਨੀ ਦੱਸ ਕੇ ਤੇ ਫਿਰ ਇਹਦਾ ਕਿੱਥੇ ਕਿੱਥੇ ਪ੍ਰਭਾਵ ਜਾ ਕੇ ਪੈਂਦਾ ਹੈ ਉਹਦੀ ਚਰਚਾ ਕੀਤੀ ਹੈ। ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤੇਰੇ ਪਵਨ ਡਸੀਅਲੇ ਗੁਰ ਪ੍ਰਸਾਦ ਡਿਠੀ। ਰਹਾਓ ਭਗਤ ਜੀ ਕਹਿੰਦੇ ਨੇ ਇਹ ਮਾਇਆ ਤੇ ਇੱਕ ਸਪਨੀ ਹੈ। ਸਤਿਗੁਰੂ ਨੇ ਬਾਣੀ ਦੇ ਵਿੱਚ ਕਈ ਥਾਵਾਂ ਤੇ ਮਾਇਆ ਨੂੰ ਸਪਨੇ ਨਾਲ ਤਸ਼ਬੀਹ ਦਿੱਤੀ ਹੈ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ, ਇਸਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਸਰਪਣੀ ਤੇ ਉਪਰ ਨੀ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਛਲੀਆ। ਇੱਥੇ ਭਗਤ ਜੀ ਬਿਆਨ ਕਰਦੇ ਨੇ, ਭਗਤ ਜੀ ਕਹਿੰਦੇ ਨੇ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ। ਇਹ ਜਿਹੜੀ ਮਾਇਆ ਰੂਪੀ ਸਪਨੀ ਹੈ ਮਾਰੋ ਮਾਰ ਕਰਦੀ ਹੋਈ, ਇਹ ਮਾਰ ਮਾਰ ਰਾਰੇ ਨੂੰ ਔਂਕੜ ਹੈ ਨਾ, ਇਸ ਲਈ ਕੁਛ ਪੁਰਾਣੇ ਜਿਹੜੇ ਵਿਦਵਾਨ ਸਨ ਉਹਨਾਂ ਨੇ ਮਾਰ ਮਾਰ ਕੇ ਅਰਥ ਵੀ ਕੀਤਾ ਮਾਰ ਮਾਰ ਸਰਪਣੀ। ਪਰ ਨਵੇਂ ਵਿਦਵਾਨਾਂ ਨੇ ਆਖਿਆ ਵੀ ਜੇ ਤਾਂ ਮਾਰ ਰਾਰੇ ਨੂੰ ਸਿਹਾਰੀ ਹੋਵੇ ਫਿਰ ਤੇ ਮਾਰ ਮਾਰ ਕੇ ਅਰਥ ਢੁਕਦਾ ਹੈ, ਪਰ ਹੁਣ ਉੱਥੇ ਮਾਰ ਰਾਰੇ ਨੂੰ ਔਂਕੜ ਹੋਣ ਕਰਕੇ ਇਹਦਾ ਅਰਥ ਬਣੇਗਾ ਵੀ ਮਾਰੋ ਮਾਰ ਕਰਦੀ ਹੋਈ। ਇਹ ਜਿਹੜੀ ਮਾਇਆ ਰੂਪੀ ਸਪਣੀ ਹੈ ਨਿਰਮਲ ਜਲ ਪੈਠੀ, ਹੁਣ ਤੇ ਨਿਰਮਲ ਜਲ ਦੇ ਵਿੱਚ ਵੀ ਪ੍ਰਵੇਸ਼ ਹੋ ਗਈ ਹੈ। ਨਿਰਮਲ ਜਲ ਦੇ ਬਾਰੇ ਵਿਦਵਾਨਾਂ ਨੇ ਵੱਖੋ ਵੱਖਰੇ ਅੱਗੇ ਭਾਵ ਪ੍ਰਗਟ ਕੀਤੇ ਨੇ ਵੀ ਨਿਰਮਲ ਜਲ ਸਾਧ ਸੰਗਤ ਨੂੰ ਵੀ ਆਖਿਆ ਵੀ ਮਾਰੋ ਮਾਰ ਕਰਦੀ ਹੋਈ ਇਹ ਮਾਇਆ ਰੂਪੀ ਸਪਣੀ ਸਾਧ ਸੰਗਤ ਦੇ ਵਿੱਚ ਜਾ ਕੇ ਵੀ ਪ੍ਰਵੇਸ਼ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਹੈ ਉੱਥੇ ਵੀ ਜਦੋਂ ਮਾਇਆ ਦਾ ਚੜਾਵਾ ਚੜ੍ਹਦਾ ਹੈ ਤੇ ਕਈਆਂ ਦੇ ਮਨਾਂ ਨੂੰ ਇਹ ਉਸ ਵੇਲੇ ਡੁਲਾ ਦਿੰਦੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਜਿਹੜੀ ਮਾਇਆ ਰੂਪੀ ਸਪਣੀ ਹੈ ਮਾਰੋ ਮਾਰ ਕਰਦੀ ਹੋਈ ਨਿਰਮਲ ਜਲ ਸਤਸੰਗਤ ਦੇ ਵਿੱਚ ਪ੍ਰਵੇਸ਼ ਹੋ ਗਈ ਹੈ। ਜਿਸਨੇ ਤਿੰਨੇ ਪਵਨ ਡੰਗ ਦਿੱਤੇ ਨੇ, ਸਰਪਣੀ ਤੇ ਉਪਰਣੀ ਬਲੀਆ, ਜਿਸਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤਿਆਂ ਨੂੰ ਵੀ ਨਹੀਂ ਛੱਡਿਆ, ਤੇ ਜਿਨੇ ਤਿੰਨੇ ਪਵਨ ਜਿਸਨੇ ਡੰਗ ਦਿੱਤੇ ਨੇ, ਗੁਰਪ੍ਰਸਾਦ ਡਿਠੀ ਤੇ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਗੁਰੂ ਦੀ ਕਿਰਪਾ ਦੇ ਨਾਲ ਉਸਨੂੰ ਵੇਖ ਲਿਆ ਤੇ ਇਸ ਲਈ ਹੁਣ ਮੈਂ ਉਹ ਸਪਣੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹਾਂ, ਕਿਉਂਕਿ ਜੇ ਸਪਣੀ ਦਾ ਨਾਂ ਪਤਾ ਲੱਗੇ ਫਿਰ ਤੇ ਉਹ ਇੱਕ ਵਾਰੀ ਡੰਗ ਮਾਰ ਦੇਵੇ ਨਾ, ਤੇ ਉਹਦੇ ਬਾਰੇ ਇਹ ਵੀ ਗੱਲ ਪ੍ਰਚਲਿਤ ਹੈ ਜਿਹਨੂੰ ਇੱਕ ਵਾਰੀ ਸਪਣੀ ਡੰਗ ਮਾਰ ਦੇਵੇ ਉਹਨੂੰ ਹਰ ਸਾਲ ਹੀ ਸੱਪ ਡੰਗ ਮਾਰਦਾ, ਫਿਰ ਉਹਨੂੰ ਕਾਮ ਆਦਿਕ ਜਿਹੜੇ ਹੋਰ ਸਪਨੇ ਡੰਗ ਮਾਰਦੇ ਰਹਿੰਦੇ ਨੇ, ਪੰਜ ਪੂਤ ਜਣੇ ਇੱਕ ਮਾਏ, ਇਹ ਮਾਇਆ ਰੂਪੀ ਸਪਨੇ ਨੇ ਪੰਜ ਕਾਮ ਕ੍ਰੋਧ ਆਦਿਕ ਅੱਗੇ ਐਸੇ ਸੱਪ ਪੈਦਾ ਕੀਤੇ ਨੇ ਜਿਹਨੂੰ ਇੱਕ ਵਾਰੀ ਸਪਨੇ ਡਸ ਜਾਵੇ ਫਿਰ ਸੱਪ ਡੰਗ ਮਾਰਦੇ ਹੀ ਰਹਿੰਦੇ ਨੇ, ਜਿਹਨੂੰ ਮਾਇਆ ਦਾ ਇੱਕ ਵਾਰੀ ਡੰਗ ਵੱਜ ਗਿਆ ਫਿਰ ਉਹ ਵਿਕਾਰ ਉਸਨੂੰ ਡੰਗ ਮਾਰਦੇ ਹੀ ਰਹਿੰਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਮੈਂ ਤੇ ਗੁਰੂ ਦੀ ਕਿਰਪਾ ਨਾਲ ਇਸ ਮਾਇਆ ਦੇ ਡੰਗ ਮਾਰਨ ਦੀ ਸਾਰੀ ਵਿਧੀ ਨੂੰ ਵੇਖ ਲਿਆ, ਇਸ ਲਈ ਹੁਣ ਮੇਰੇ ਤੇ ਇਹਦਾ ਡੰਗ ਨਹੀਂ ਵੱਜ ਸਕਦਾ। ਤੇ ਅਥਵਾ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਨਿਰਮਲ ਜਲ ਦਾ ਅਰਥ ਹੈ ਸਤਸੰਗਤ ਵੀ ਕੀਤਾ ਹੈ ਤੇ ਨਿਰਮਲ ਜਲ ਕੀਤਾ ਹੈ ਜਿੱਥੇ ਪੜ੍ਹੇ ਲਿਖੇ ਵਿਦਵਾਨ ਲੋਕ ਬੈਠਦੇ ਨੇ, ਸਾਧੂਆਂ ਦੇ ਆਸ਼ਰਮ ਨੇ, ਕੋਈ ਸੰਤਾਂ ਦੇ ਮੰਡਲ ਨੇ, ਉਹਨਾਂ ਦੇ ਵਿੱਚ ਵੀ ਮਾਇਆ ਦਾ ਅਸਰ ਚਲਿਆ ਗਿਆ, ਉਹਨਾਂ ਦੇ ਮਨ ਦੇ ਵਿੱਚ ਮਾਇਆ ਆਪਣਾ ਪ੍ਰਭਾਵ ਪਾਉਂਦੀ ਹੈ। ਤੇ ਗਿਆਨੀ ਹਰਬੰਸ ਸਿੰਘ ਜੀ ਨੇ ਨਿਰਮਲ ਜਲ ਇੱਥੇ ਨਾਮ ਦਾ ਵੀ ਅਰਥ ਕੀਤਾ ਵੀ ਜਿੱਥੇ ਹਿਰਦੇ ਵਿੱਚ ਨਾਮ ਵਸਦਾ ਹੈ ਤੇ ਉਸ ਹਿਰਦੇ ਵਿੱਚ ਵੀ ਇਹ ਮਾਇਆ ਜਾ ਕੇ ਆਪਣਾ ਕਈ ਵਾਰੀ ਇਹ ਐਸਾ ਡੰਗ ਚਲਾ ਦਿੰਦੀ ਹੈ, ਭਾਵ ਸਿਮਰਨ ਵਾਲੇ ਪੁਰਖਾਂ ਦੇ ਮਨ ਦੇ ਵਿੱਚ ਵੀ ਕਈ ਵਾਰੀ ਮਾਇਆ ਆਪਣਾ ਅਸਰ ਪਾ ਜਾਂਦੀ ਹੈ। ਇਹ ਮਾਰੋ ਮਾਰ ਕਰਦੀ ਮਾਇਆ ਰੂਪੀ ਸਪਣੀ ਨਿਰਮਲ ਜਲ ਵੀ ਜਿੱਥੇ ਨਾਮ ਵਸਿਆ ਹੁੰਦਾ ਹੈ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਵੀ ਪ੍ਰਵੇਸ਼ ਹੋ ਜਾਂਦੀ ਹੈ। ਜਿਸਨੇ ਤਿੰਨੇ ਪਵਨ ਡੰਗ ਦਿੱਤੇ ਨੇ ਤੇ ਮੈਂ ਗੁਰੂ ਦੀ ਕਿਰਪਾ ਨਾਲ ਹੁਣ ਇਹਨੂੰ ਵੇਖ ਲਿਆ, ਹੁਣ ਮੇਰੇ ਤੇ ਕੋਈ ਅਸਰ ਨਹੀਂ ਕਰ ਸਕਦੀ, ਮੈਨੂੰ ਡੰਗ ਨਹੀਂ ਮਾਰ ਸਕਦੀ। ਲੋ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਸਰਪਨੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸਨ ਮਹਾਂਦੇਓ ਛਲੀਆ।
ਜਿਹੜੀ ਮਾਇਆ ਰੂਪੀ ਸਪਣੀ ਹੈ ਇਸ ਤੋਂ ਉਪਰ ਹੋਰ ਕੋਈ ਵੀ ਦੁਨੀਆਂ ਦੇ ਵਿੱਚ ਬਲਵਾਨ ਜਾਂ ਕੋਈ ਸ਼ਕਤੀਸ਼ਾਲੀ ਨਹੀਂ ਹੋ ਸਕਦਾ। ਇੱਥੋਂ ਤੱਕ ਜਿਹੜੇ ਵੱਡੇ ਵੱਡੇ ਦੇਵਤੇ ਨੇ ਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਉਹ ਵੀ ਜਿਸ ਮਾਇਆ ਨੇ ਛੱਡ ਲਏ ਨੇ। ਦੇਖ ਲਓ ਹੁਣ ਕਿੱਡੀ ਵੱਡੀ ਗੱਲ ਭਗਤ ਕਬੀਰ ਜੀ ਨੇ ਆਖੀ ਹੈ, ਬ੍ਰਹਮਾ ਵਿਸ਼ਨੂੰ ਸ਼ਿਵਜੀ ਇਹ ਤਿੰਨ ਦੇਵਤੇ ਸਭ ਤੋਂ ਪ੍ਰਧਾਨ ਦੇਵਤੇ ਮੰਨੇ ਗਏ ਨੇ। ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਹੈ, ਵਿਸ਼ਨੂੰ ਸ੍ਰਿਸ਼ਟੀ ਦਾ ਪਾਲਣਹਾਰ ਹੈ ਤੇ ਸ਼ਿਵਜੀ ਸੰਘਾਰ ਕਰਨ ਵਾਲਾ। ਪਰ ਭਗਤ ਜੀ ਕਹਿੰਦੇ ਨੇ ਵੀ ਇਸ ਮਾਇਆ ਰੂਪੀ ਸਪਣੀ ਨੇ ਵੀ ਇਹ ਦੇਵਤਿਆਂ ਨੂੰ ਵੀ ਛੱਡ ਲਿਆ ਹੈ। ਬ੍ਰਹਮਾ ਵੱਡਾ ਅਖਾਇੰਦਾ ਦੇਖ ਸੁਰਸਤੀ ਰੂਪ ਲੁਭਾਣਾ, ਬ੍ਰਹਮਾ ਵੀ ਆਪਣੀ ਜਿਹੜੀ ਇਸ ਦੀ ਧੀ ਸੀ ਸੁਰਸਤੀ ਉਹਦੇ ਉੱਤੇ ਹੀ ਇਹਦਾ ਮਨ ਡੋਲ ਗਿਆ ਸੀ। ਤੇ ਜਿਹੜਾ ਵਿਸ਼ਨੂੰ ਸੀ ਇਹਦੇ ਬਾਰੇ ਇਹ ਦੱਸਿਆ ਹੈ ਵੀ ਇੱਕ ਬ੍ਰਿੰਦਾ ਰਾਕਸ਼ਣੀ ਸੀ, ਉਹਦੇ ਘਰ ਵਾਲੇ ਦਾ ਨਾਂ ਸੀ ਜਲੰਧਰ, ਉਹ ਬੜਾ ਬਲਵਾਨ ਸੀ, ਉਹ ਜਿੱਤਿਆ ਨਹੀਂ ਸੀ ਜਾਂਦਾ। ਫਿਰ ਕਿਸੇ ਨੇ ਆਖਿਆ ਵੀ ਜਿਹੜੀ ਇਹਦੀ ਇਸਤਰੀ ਹੈ ਨਾ ਬ੍ਰਿੰਦਾ ਰਾਕਸ਼ਣੀ ਉਹਦਾ ਸਤ ਭੰਗ ਕੀਤਾ ਜਾਵੇ ਤੇ ਫਿਰ ਇਹ ਰਾਕਸ਼ਸ ਜਿੱਤਿਆ ਜਾ ਸਕਦਾ। ਤੇ ਫਿਰ ਵਿਸ਼ਨੂੰ ਨੇ ਜਲੰਧਰ ਰਾਕਸ਼ ਦਾ ਰੂਪ ਧਾਰਨ ਕਰਕੇ ਤੇ ਉਸ ਬ੍ਰਿੰਦਾ ਰਾਕਸ਼ਣੀ ਦਾ ਜਾ ਕੇ ਸਤ ਭੰਗ ਕੀਤਾ ਸੀ। ਫਿਰ ਉਹਨੇ ਉਹਨੂੰ ਸ਼ਰਾਫ ਵੀ ਦਿੱਤਾ ਵੀ ਜਾ ਤੂੰ ਜਾ ਕੇ ਗੰਡਕਾ ਨਦੀ ਦਾ ਪੱਥਰ ਬਣ। ਤੇ ਉਦੋਂ ਦੇ ਹਿੰਦੂ ਲੋਕ ਵੀ ਉਹ ਪੱਥਰਾਂ ਦੀ ਪੂਜਾ ਕਰਦੇ ਨੇ, ਵੀ ਕਹਿੰਦੇ ਉਹਨੂੰ ਸ਼ਰਾਫ ਮਿਲਿਆ ਸੀ ਵਿਸ਼ਨੂੰ ਨੂੰ। ਇਹ ਪੁਰਾਣੀਆਂ ਗੱਲਾਂ ਇਹਨਾਂ ਦੇ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਨੇ। ਤੇ ਜਿਹੜਾ ਸ਼ਿਵਜੀ ਹੈ ਜਦੋਂ ਮੋਹਣੀ ਅਵਤਾਰ ਧਾਰਨ ਕੀਤਾ ਉਸ ਵੇਲੇ ਇਹ ਤੋਂ ਵੀ ਆਪਣੇ ਮਨ ਤੇ ਕੰਟਰੋਲ ਨਹੀਂ ਸੀ ਹੋਇਆ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਇਹ ਸਰਪਣੀ ਤੇ ਉੱਪਰ ਨੇ ਬਲੀਆ ਵੀ ਸਰਪਣੀ ਤੋਂ ਉੱਪਰ ਹੋਰ ਕੋਈ ਬਲਵਾਨ ਕੋਈ ਸ਼ਕਤੀਸ਼ਾਲੀ ਨਹੀਂ ਹੈ ਜਿਸਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤਿਆਂ ਨੂੰ ਵੀ ਛੱਡ ਲਿਆ ਹੈ।
ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤ੍ਰੇ ਭਵਨ ਡਸੀ ਅਲੇ ਗੁਰ ਪ੍ਰਸਾਦ ਡੀਠੀ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਜਿਹੜੀ ਸਰਪਣੀ ਹੈ ਮਾਰੋ ਮਾਰ ਕਰਦੀ ਹੋਈ ਵੀ ਹੁਣ ਨਿਰਮਲ ਜਲ ਦੇ ਵਿੱਚ ਵੀ ਭਾਵ ਤੀਰਥਾਂ ਦੇ ਜਾ ਕੇ ਵੀ ਇਹ ਪ੍ਰਵੇਸ਼ ਹੋ ਗਈ ਹੈ ਜਿੱਥੇ ਉਹ ਤੀਰਥ ਨੇ ਨਿਰਮਲ ਜਲ ਵਾਲੇ ਗੰਗਾ ਜਮਨਾ ਗੋਦਾਵਰੀ ਸਰਸਤੀ ਆਦਿਕ ਉੱਥੇ ਵੀ ਇਹ ਮਾਇਆ ਨੇ ਜਾ ਕੇ ਆਪਣਾ ਅਸਰ ਪਾ ਛੱਡਿਆ ਹੈ ਜਿਸਨੇ ਤਿੰਨੇ ਭਵਨ ਡੰਗ ਦਿੱਤੇ ਨੇ ਤੇ ਮੈਂ ਗੁਰੂ ਦੀ ਕਿਰਪਾ ਨਾਲ ਹੁਣ ਵੇਖ ਲਈਆ ਵੀ ਇਹ ਸਪਨੀ ਬੜੀ ਬਲਵਾਨ ਹੈ ਤੇ ਜਿਸ ਨੂੰ ਡੰਗ ਮਾਰ ਦੇਵੇ ਉਹਦੀ ਸੁੱਧ ਬੁੱਧ ਗਵਾ ਦਿੰਦੀ ਹੈ।
ਸਰਪਨੀ ਸਰਪਨੀ ਕਿਆ ਕਹੋ ਭਾਈ ਜਿਨ ਸਾਚ ਪਛਾਣਿਆ ਤਿਨ ਸਰਪਨੀ ਖਾਈ।
ਰਹਾਓ ਵਿਸਰਾਮ ਦੇ ਕੇ ਅੱਗੇ ਭਗਤ ਜੀ ਫਰਮਾਉਂਦੇ ਨੇ ਕਹਿੰਦੇ ਬਈ ਦੁਨੀਆਂ ਦੇ ਲੋਕੋ ਸਰਪਨੀ ਸਰਪਨੀ ਕਿਆ ਕਹੋ ਭਾਈ, ਭਾਈ ਤੁਸੀਂ ਇਹ ਮਾਇਆ ਸਪਨੀ ਹੈ, ਇਹ ਮਾਇਆ ਨਾਗਣੀ ਹੈ, ਇਹ ਮਾਇਆ ਬੜੀ ਖਤਰਨਾਕ ਹੈ, ਇਹਦੇ ਬਾਰੇ ਕੀ ਤੁਸੀਂ ਇਹੋ ਜਿਹੀਆਂ ਗੱਲਾਂ ਆਖਦੇ ਹੋ। ਪਰ ਸੱਚ ਤਾਂ ਇਹ ਹੈ ਜਿਨ ਸਾਚ ਪਛਾਣਿਆ, ਜਿਸਨੇ ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਗਿਆ, ਤਿੰਨ ਸਰਪਣੀ ਖਾਈ ਵੀ ਉਸਨੇ ਇਹ ਮਾਇਆ ਰੂਪੀ ਸਪਣੀ ਨੂੰ ਖਾ ਲਿਆ, ਭਾਵ ਇਹ ਮਾਇਆ ਉਹਦੇ ਅਧੀਨ ਹੋ ਗਈ, ਮਾਇਆ ਦਾ ਉਸਨੇ ਅਭਾਵ ਕਰ ਦਿੱਤਾ।
ਸਰਪਨੀ ਤੇ ਆਨ ਸ਼ੂਸ਼ ਨਹੀਂ ਅਵਰਾ, ਸਰਪਨੀ ਜੀਤੀ ਕਹਾਂ ਕਰੇ ਜਮਰਾ।
ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਇਹ ਗੱਲ ਸਮਝਦੇ ਨੇ, ਸਰਪਣੀ ਤੇ ਆਨ ਸ਼ੂਸ਼ ਨਹੀਂ ਅਵਰਾ, ਕਹਿੰਦੇ ਜਿਹੜੀ ਮਾਇਆ ਰੂਪੀ ਸਪਨੀ ਹੈ ਇਹਦੇ ਨਾਲੋਂ ਸ਼ੂਸ਼ ਦਾ ਅਰਥ ਹੈ ਹੋਰ ਕੋਈ ਕਮਜ਼ੋਰ, ਹੋਰ ਕੋਈ ਡਰਪੋਕ ਡਰਪੋਕ ਤੇ ਹੋਰ ਕੋਈ ਨਿਰਬਲ ਚੀਜ਼ ਕੋਈ ਹੈ ਹੀ ਨਹੀਂ ਦੁਨੀਆਂ ਦੇ ਵਿੱਚ। ਇਹ ਹੈ ਰੱਬ ਦੇ ਪਿਆਰਿਆਂ ਦੀ ਗੱਲ ਹੈ ਵੀ ਉਹ ਇਹ ਸਮਝਦੇ ਨੇ ਵੀ ਜਿਹੜੇ ਮਾਇਆ ਰੂਪੀ ਸਪਨੀ ਤੋਂ ਹੋਰ ਕੋਈ ਸ਼ੂਸ਼ ਦਾ ਅਰਥ ਹੈ ਵੀ ਨਿਰਬਲ ਕਮਜ਼ੋਰ ਕੋਈ ਡਰਪੋਕ ਚੀਜ਼ ਹੋਰ ਕੋਈ ਨਹੀਂ ਹੈ, ਸਰਪਣੀ ਜੀਤੀ, ਇਸੇ ਲਈ ਉਹਨਾਂ ਨੇ ਮਾਇਆ ਰੂਪੀ ਸਪਨੀ ਨੂੰ ਜਿੱਤ ਲਿਆ ਹੈ। ਤੇ ਕਹਾਂ ਕਰੇ ਜਮਰਾ, ਤੇ ਹੁਣ ਉਹਨਾਂ ਨੂੰ ਜਮਰਾ ਦਾ ਅਰਥ ਹੈ ਜਮ ਰਾਜ, ਇਹ ਜਿਹੜਾ ਜਮਦੂਤ ਹੈ ਤੇ ਜਮਦੂਤਾਂ ਦਾ ਰਾਜਾ ਧਰਮਰਾਜ ਹੈ ਜਮਰਾਜ, ਉਹ ਉਹਨਾਂ ਨੂੰ ਹੁਣ ਕੀ ਕਰ ਸਕਦਾ? ਕੁਝ ਵੀ ਨਹੀਂ ਕਰ ਸਕਦਾ। ਤੇ ਕੁਛ ਵਿਦਵਾਨਾਂ ਨੇ ਜਿਹੜੀ ਪਹਿਲੀ ਪੰਕਤੀ ਉਹਦਾ ਅਰਥ ਹੋਰ ਢੰਗ ਦੇ ਨਾਲ ਵੀ ਕੀਤਾ, ਸਰਪਣੀ ਤੇ ਆਨ ਸ਼ੂਸ਼ ਨਹੀਂ ਅਬਰਾ, ਵੀ ਇਹ ਜਿਹੜੀ ਮਾਇਆ ਰੂਪੀ ਸਪਨੀ ਹੈ ਇਹ ਐਸੀ ਬਲਵਾਨ ਹੈ, ਜਿਹੜੇ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਪਾਬ੍ਰਹਮ ਗਿਆਨੀ ਬਣ ਗਏ ਨੇ, ਸਰਪਣੀ ਤੇ ਆਨ ਸ਼ੂਸ਼ ਨਹੀਂ ਅਵਰਾ, ਉਹਨਾਂ ਤੋਂ ਬਿਨਾਂ ਬਈ ਇਹ ਜਿਹੜੀ ਮਾਇਆ ਰੂਪੀ ਸਪਨੀ ਹੈ ਇਹਦੇ ਡੰਗ ਤੋਂ ਸ਼ੂਸ਼ਦਾਰ ਤਾਂ ਹੋਰ ਕੋਈ ਸੁੱਕਾ ਨਹੀਂ ਬਚ ਸਕਿਆ। ਜਿਹੜੇ ਅਸਲੀ ਰੱਬ ਦੇ ਪਿਆਰੇ ਨੇ ਅੱਠੇ ਪੈਰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੀਨ ਰਹਿੰਦੇ ਨੇ ਉਹੀ ਇਸ ਮਾਇਆ ਦੇ ਡੰਗ ਤੋਂ ਬਚੇ ਨੇ, ਜਿਵੇਂ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਫਰਮਾਇਆ ਹੈ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ। ਉਹਨਾਂ ਮਹਾਂਪੁਰਖਾਂ ਤੇ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ, ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਜਿਹੜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਅੰਦਰੋਂ ਬਲ ਦੀ ਆਗ ਤ੍ਰਿਸ਼ਨਾ ਦੀ ਬੁੱਝ ਜਾਂਦੀ ਹੈ। ਇੱਥੇ ਸਰਪਣੀ ਤੇ ਆਨ ਸ਼ੂਸ਼ ਨਹੀਂ ਅਵਰਾ, ਵੀ ਵਾਹਿਗੁਰੂ ਦੇ ਪਿਆਰਿਆਂ ਤੋਂ ਬਿਨਾਂ ਇਸ ਮਾਇਆ ਰੂਪੀ ਸਪਨੀ ਨੇ ਕਿਸੇ ਹੋਰ ਨੂੰ ਸੁੱਕਾ ਨਹੀਂ ਛੱਡਿਆ, ਸਾਰਿਆਂ ਨੂੰ ਡੰਗਿਆ ਹੈ, ਤੇ ਜਿਹਨੇ ਇਸ ਮਾਇਆ ਰੂਪੀ ਸਪਨੀ ਨੂੰ ਜਿੱਤ ਲਿਆ ਭਾਵ ਕੀ ਲਿਆ ਹੈ, ਤੇ ਜਿਹੜੇ ਗੁਰਮੁਖ ਯੋਗੀ ਨੇ ਉਹਨਾਂ ਨੇ ਇਸ ਮਾਇਆ ਰੂਪੀ ਸਪਨੀ ਨੂੰ ਗੁਰਮੰਤਰ ਰੂਪੀ ਗਾਰੜੂ ਮੰਤਰ ਦੇ ਨਾਲ ਐਸਾ ਕੀ ਲਿਆ ਹੈ ਤੇ ਫਿਰ ਉਹਨਾਂ ਦੇ ਇਹ ਡੰਗ ਨਹੀਂ ਮਾਰ ਸਕਦੀ। ਸਰਪਣੀ ਜੀਤੀ ਜਿਸਨੇ ਗਾਰੜੂ ਮੰਤਰ ਨਾਲ ਗੁਰਮੰਤਰ ਦੀ ਕਮਾਈ ਕਰਕੇ ਮਾਇਆ ਰੂਪੀ ਸਪਨੀ ਦੀ ਇੱਛਾ ਨੂੰ ਅਭਾਵ ਕਰ ਦਿੱਤਾ ਹੈ, ਇਸ ਮਾਇਆ ਨੂੰ ਜਿੱਤ ਲਿਆ ਹੈ, ਉਹਨੂੰ ਜਮਰਾਜ ਵੀ ਕੀ ਕਰ ਸਕਦਾ? ਕੁਝ ਨਹੀਂ ਕਰ ਸਕਦਾ।
ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸ ਤੇ ਹੋਈ।
ਭਗਤ ਜੀ ਕਹਿੰਦੇ ਨੇ ਇਹ ਜਿਹੜੀ ਮਾਇਆ ਰੂਪੀ ਸਪਨੀ ਹੈ ਨਾ ਇਹ ਰੱਬ ਦੀ ਸ਼ਕਤੀ ਹੈ ਤੇ ਉਸੇ ਵਾਹਿਗੁਰੂ ਪਰਮੇਸ਼ਰ ਨੇ ਇਸ ਨੂੰ ਪੈਦਾ ਕੀਤਾ ਹੋਇਆ, ਇਹਦਾ ਵੀ ਕੋਈ ਖਸਮ ਹੈ, ਮਾਇਆ ਦਾ ਵੀ ਕੋਈ ਮਾਲਕ ਹੈ। ਬਲ ਅਬਲ ਕਿਆ ਇਸ ਤੇ ਹੋਈ, ਭਗਤ ਜੀ ਕਹਿੰਦੇ ਨੇ ਇਸ ਮਾਇਆ ਤੋਂ ਆਪਣੇ ਆਪ ਬਲ ਕਿਸੇ ਦੇ ਉੱਤੇ ਆਪਣਾ ਜ਼ੋਰ ਪਾਉਣਾ, ਕਿਸੇ ਉੱਤੇ ਆਪਣਾ ਤੱਕਾ ਕਰਨਾ ਤੇ ਅਬਾਲ ਕਿਸੇ ਨਾਲ ਲਿਹਾਜ਼ ਕਰਨੀ, ਕਿਸੇ ਉੱਤੇ ਜ਼ਬਰਦਸਤੀ ਆਪਣਾ ਰੋਹ ਪਾਉਣਾ ਤੇ ਕਿਸੇ ਦੇ ਨਾਲ ਲਿਹਾਜ਼ ਕਰਨੀ, ਆਪਣੇ ਆਪ ਇਹਦੇ ਕੋਲੋਂ ਕੁਛ ਨਹੀਂ ਹੋ ਸਕਦਾ। ਇਹ ਸਪਨੀ ਜਿਸ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਹੈ, ਇਹ ਮਾਇਆ ਰੱਬ ਦੀ ਸ਼ਕਤੀ ਹੈ ਤੇ ਸ਼ਕਤੀ ਸ਼ਕਤੇ ਦੇ ਅਧੀਨ ਹੁੰਦੀ ਹੈ। ਜਿਵੇਂ ਕੋਈ ਕੀਲੀ ਹੋਈ ਸਪਨੀ ਤੇ ਯੋਗੀਆਂ ਦੇ ਆਪਣੇ ਵਸ ਹੁੰਦੀ ਹੈ, ਇਸੇ ਤਰ੍ਹਾਂ ਮਾਇਆ ਦਾ ਪਤੀ ਅਕਾਲ ਪੁਰਖ ਹੈ। ਜੋ ਉਹ ਕਹਿੰਦਾ ਉਹੀ ਇਹ ਮਾਇਆ ਕਰਦੀ ਹੈ। ਆਪਣੇ ਆਪ ਇਹਦੇ ਕੋਲੋਂ ਨਾ ਬਾਲ ਕਿਸੇ ਤੇ ਜ਼ੋਰ ਪੈਂਦਾ ਹੈ ਤੇ ਨਾ ਹੀ ਕਿਸੇ ਦੇ ਨਾਲ ਵੀ ਇਹਦੇ ਕੋਈ ਅਬਾਲ ਦਾ ਅਰਥ ਹੈ ਵੀ ਇੱਕ ਪਾਸੇ ਵੀ ਜ਼ੋਰ ਵੀ ਉੱਤੇ ਧੱਕੇ ਨਾਲ ਅਸਰ ਪਾਉਣਾ ਤੇ ਕਿਸੇ ਦੀ ਲਿਹਾਜ਼ ਕਰਨੀ, ਇਹ ਦੋਵੇਂ ਗੱਲਾਂ ਨੀ ਉਸਦੇ ਪਾਸੋਂ ਹੁੰਦੀਆਂ।
ਇਹ ਬਸਤੀ ਤਾਂ ਬਸਤ ਸਰੀਰਾ, ਗੁਰ ਪ੍ਰਸਾਦ ਸਹਿਜ ਤਰੇ ਕਬੀਰਾ।
ਭਗਤ ਜੀ ਫਰਮਾਉਂਦੇ ਨੇ ਭਾਈ ਇਹ ਬਸਤੀ ਜੇ ਮਾਇਆ ਰੂਪੀ ਸਪਨੀ ਵਸਦੀ ਹੈ, ਜਿੰਨਾ ਚਿਰ ਇਹ ਮਾਇਆ ਵਿੱਚ ਸਾਡੀ ਸੁਤਾ ਰਹਿੰਦੀ ਹੈ ਤਾਂ ਬਸਤ ਸਰੀਰਾ, ਉਨਾ ਚਿਰ ਤੱਕ ਇਹ ਜੀਵ ਸਰੀਰਾਂ ਵਿੱਚ ਹੀ ਵਸਦਾ। ਜਿੰਨਾ ਚਿਰ ਤੱਕ ਮਾਇਆ ਵਿੱਚ ਸੁਤਾ ਵਸਦੀ, ਉਨਾ ਚਿਰ ਇਹਨੂੰ ਹੋਰ ਜੂਨਾ ਤੇ ਹੋਰ ਸਰੀਰ ਧਾਰਨ ਕਰਨੇ ਪੈਂਦੇ ਨੇ। ਗੁਰਪ੍ਰਸਾਦ ਸਹਿਜ ਤਰੇ ਕਬੀਰਾ ਤੇ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਤੇ ਗੁਰੂ ਦੀ ਕਿਰਪਾ ਦੁਆਰਾ ਸਹਿਜੇ ਸਹਿਜੇ ਆਪਣੇ ਮਨ ਨੂੰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੋੜ ਕੇ ਤੇ ਮੈਂ ਤੇ ਇਸ ਮਾਇਆ ਦੀ ਨਦੀ ਤੋਂ ਤਰ ਗਿਆ ਹਾਂ। ਕਿਉਂਕਿ ਮਾਇਆ ਨੂੰ ਪਿੱਛੇ ਸਪਨੀ ਆਖਿਆ ਹੈ ਤੇ ਅਖੀਰ ਤੇ ਗੁਰਪ੍ਰਸਾਦ ਸਹਿਜ ਤਰੇ ਕਬੀਰਾ ਵੀ ਮੈਂ ਗੁਰੂ ਦੀ ਕਿਰਪਾ ਦੁਆਰਾ ਸੁਤੇ ਸਿੱਧ ਹੀ ਇਸ ਮਾਇਆ ਰੂਪੀ ਨਦੀ ਤੋਂ ਪਾਰ ਹੋ ਗਿਆ ਹਾਂ। ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਮਾਇਆ ਨੂੰ ਨਦੀ ਨਾਲ ਵੀ ਤਸ਼ਬੀਹ ਦਿੱਤੀ ਹੈ। ਮਮੀ ਮਾਇਆ ਦੁਰਤਿਆ, ਮੇਰੀ ਮਾਇਆ ਇੱਕ ਐਸੀ ਨਦੀ ਹੈ ਜਿਸ ਨੂੰ ਤਰਨਾ ਬਹੁਤ ਔਖਾ ਹੈ। ਜਿਵੇਂ ਪਹਾੜੀ ਨਦੀਆਂ ਨੇ ਜਿਨ੍ਹਾਂ ਦੇ ਵਿੱਚ ਬੜਾ ਤੇਜ਼ ਪਾਣੀ ਵਗਦਾ ਹੈ ਤੇ ਥੋੜਾ ਜਿਹਾ ਉਹਦੇ ਵਿੱਚ ਪੈਰ ਪਾਓ ਤੇ ਉਹ ਪੈਰ ਨਿਕਲ ਜਾਂਦਾ ਹੈ, ਰੋੜ ਕੇ ਲੈ ਜਾਂਦੀ। ਇਸੇ ਤਰ੍ਹਾਂ ਇਹ ਮਾਇਆ ਦੀ ਨਦੀ ਹੈ। ਪਰ ਭਗਤ ਜੀ ਕਹਿੰਦੇ ਨੇ ਮੈਂ ਗੁਰੂ ਦੀ ਕਿਰਪਾ ਦੁਆਰਾ ਸਹਿਜੇ ਸਹਿਜ ਇਸ ਮਾਇਆ ਦੀ ਨਦੀ ਤੋਂ ਪਾਰ ਹੋ ਗਿਆ ਹਾਂ। ਜਿਨ੍ਹਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ ਉਹੀ ਇਸ ਮਾਇਆ ਰੂਪੀ ਸਪਨੀ ਦੇ ਡੰਗ ਤੋਂ ਬਚਦੇ ਨੇ ਤੇ ਉਹੀ ਇਸ ਮਾਇਆ ਦੀ ਐਸੀ ਦੁਰਤ ਬਿਖੜੀ ਨਦੀ ਤੋਂ ਪਾਰ ਹੁੰਦੇ ਨੇ। ਐਸਾ ਉਪਦੇਸ਼ ਭਗਤ ਕਬੀਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਆਪਾਂ ਸੁਣਿਆ, ਇਹਨੂੰ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਇਹ ਬਸਤੀ ਤਾਂ ਬਸਤ ਸਰੀਰਾ, ਗੁਰ ਪ੍ਰਸਾਦ ਸਹਿਜ ਤਰੇ ਕਬੀਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।